ਮਹੱਲਾ ਤੀਜਾ ਮਨ ਮੁਖ ਮਨ ਅਜਿਤ ਹੈ ਦੂਜੇ ਲੱਗੇ ਜਾਏ।
ਲੋ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਸਲੋਕ ਦੇ ਵਿੱਚ ਮਨ ਦੀ ਹਾਲਤ ਬਿਆਨ ਕਰਦੇ ਨੇ, ਕਿਉਂਕਿ ਇਹ ਜਿਹੜਾ ਮਨ ਹੈ ਸਾਡੇ ਸਰੀਰ ਦੇ ਅੰਦਰ, ਇਹ ਇੱਕ ਐਸੀ ਵਸਤੂ ਹੈ ਜਿਹੜੀ ਸਾਡੇ ਆਪਣੇ ਕੰਟਰੋਲ ਵਿੱਚ ਨਹੀਂ ਆਉਣ ਵਾਲੀ। ਤੁਸੀਂ ਕੋਈ ਵੀ ਵਿਅਕਤੀ ਹੈ, ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਤੁਸੀਂ ਆਪਣੇ ਸਰੀਰ ਨੂੰ ਤਾਂ ਕੰਟਰੋਲ ਕਰ ਸਕਦੇ ਹੋ ਪਰ ਮਨ ਨੂੰ ਕੰਟਰੋਲ ਨਹੀਂ ਕਰ ਸਕਦੇ। ਸਾਡਾ ਮਨ ਇੱਕ ਬਹੁਤ ਵੱਡੀ ਸ਼ਕਤੀ ਵਾਲਾ ਹੈ, ਬਹੁਤ ਇੱਕ ਸ਼ਕਤੀਸ਼ਾਲੀ ਹੈ। ਸਾਨੂੰ ਮਨ ਦੇ ਪਿੱਛੇ ਲੱਗਣਾ ਪੈਂਦਾ ਪਰ ਮਨ ਨੂੰ ਅਸੀਂ ਆਪਣੇ ਪਿੱਛੇ ਨਹੀਂ ਲਾ ਸਕਦੇ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਮਨ ਦੇ ਬਾਰੇ ਦੱਸਦੇ ਨੇ, ਮਨਮੁਖ ਮਨ ਅਜਿਤ ਹੈ ਦੂਜਾ ਲੱਗਿਆ ਜਾਏ। ਵੀ ਜਿਹੜਾ ਮਨਮੁਖ ਆਦਮੀ ਹੈ ਉਹਦਾ ਮਨ ਹਮੇਸ਼ਾ ਲਈ ਅਜਿਤ ਹੁੰਦਾ, ਭਾਵ ਮਨਮੁਖ ਆਦਮੀ ਆਪਣੇ ਮਨ ਨੂੰ ਜਿੱਤ ਨਹੀਂ ਸਕਦਾ ਕਦੀ ਵੀ। ਕਿਉਂ? ਦੂਜਾ ਲੱਗਿਆ ਜਾਏ, ਮਨਮੁਖ ਦਾ ਮਨ ਗੁਰੂ ਨਾਲ ਨਹੀਂ ਜੁੜਦਾ, ਮਨਮੁਖ ਦਾ ਮਨ ਬਾਣੀ ਨਾਲ ਨਹੀਂ ਜੁੜਦਾ, ਮਨਮੁਖ ਦਾ ਮਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਨਹੀਂ ਜੁੜਦਾ, ਉਹ ਹਮੇਸ਼ਾ ਲਈ ਦੂਜੇ ਪਾਸੇ ਜਾ ਕੇ ਲੱਗਦਾ। ਤੁਸੀਂ ਪਾਠ ਵੀ ਕਰੋਗੇ ਨਾ, ਪਾਠ ਕਰਦਿਆਂ ਮਨ ਹੋਰ ਪਾਸੇ ਚਲਿਆ ਜਾਓ। ਇਹ ਸਾਡੇ ਮਨ ਦੀ ਹਾਲਤ ਹੈ। ਕਬਹੂ ਜੀੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਹੱਥ ਵਿੱਚ ਗੁਟਕਾ ਵੀ ਫੜ ਲੈਂਦੇ ਹਾਂ ਤੇ ਜਦੋਂ ਪਾਠ ਸ਼ੁਰੂ ਕਰਦੇ ਹਾਂ ਉਸ ਵੇਲੇ ਵੀ ਮਨ ਬਾਹਰ ਨਿਕਲ ਜਾਂਦਾ, ਕੋਈ ਮਾਲਾ ਫੇਰਦਾ ਉਸ ਵੇਲੇ ਵੀ ਉਹਦਾ ਮਨ ਬਾਹਰ ਦੌੜਦਾ। ਇਸ ਲਈ ਮਨਮੁੱਖਾਂ ਦਾ ਮਨ ਤੇ ਅਜੈਤੀ ਹੈ। ਅਜਿਤ ਕਹਿੰਦੇ ਨੇ ਜਿਸ ਨੂੰ ਜਿੱਤਿਆ ਨਾ ਜਾਵੇ। ਮਨਮੁੱਖਾਂ ਦਾ ਮਨ ਤੇ ਆਕੀਆ ਹੀ ਰਹਿੰਦਾ, ਜੋ ਮਰਜ਼ੀ ਕਰਦੇ ਰਹਿਣ। ਦੂਜਾ ਲੱਗਿਆ ਜਾਏ ਤੇ ਉਹ ਆਕੀ ਹੋ ਕੇ ਜਿੱਧਰ ਉਹ ਲਾਉਣਾ ਚਾਹੁੰਦੇ ਨੇ ਉਸ ਪਾਸੇ ਨਹੀਂ ਲੱਗਦਾ, ਹਮੇਸ਼ਾ ਦੂਜੇ ਪਾਸੇ ਜਾ ਕੇ ਲੱਗਦਾ। ਕਿਉਂਕਿ ਸਾਡੇ ਮਨ ਦਾ ਸੁਭਾਵ ਹੈ, ਜਿਵੇਂ ਆ ਬੱਚੇ ਹੁੰਦੇ ਨੇ ਨਾ, ਇਹਨਾਂ ਦਾ ਸੁਭਾਵ ਹੀ ਥੋੜਾ ਸ਼ਰਾਰਤੀ ਹੁੰਦਾ। ਜਿਹੜੇ ਕੰਮਾਂ ਤੋਂ ਆਪਾਂ ਬੱਚਿਆਂ ਨੂੰ ਰੋਕਦੇ ਹਾਂ ਮੁੜ ਮੁੜ ਉਹ ਕੰਮ ਕਰਦੇ। ਜੇ ਆਪਾਂ ਕਹਿੰਦੇ ਵੀ ਆਹ ਤੁਸੀਂ ਸ਼ਰਾਰਤ ਨਹੀਂ ਕਰਨੀ, ਆਹ ਚੀਜ਼ ਨੂੰ ਨਹੀਂ ਛੇੜਨਾ, ਫਿਰ ਉਹ ਛੇੜਦੇ ਨੇ। ਬੱਚਿਆਂ ਦਾ ਸੁਭਾਅ ਹੁੰਦਾ। ਇਸੇ ਤਰ੍ਹਾਂ ਸਾਡੇ ਮਨ ਦਾ ਵੀ ਸੁਭਾਵ ਹੈ, ਰਾਜਾ ਬਾਲਕ ਨਗਰੀ ਕਾਚੀ। ਜਿਵੇਂ ਕੋਈ ਛੋਟੀ ਉਮਰ ਦਾ ਕੋਈ ਰਾਜਾ ਬਣ ਜਾਵੇ ਤੇ ਉਹਦਾ ਹੁਕਮ ਕੋਈ ਨਹੀਂ ਮੰਨਦਾ, ਹੁਣ ਬੱਚਿਆਂ ਦਾ ਹੁਕਮ ਕੌਣ ਮੰਨਦਾ ਹੁੰਦਾ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਮਨਮੁਖ ਮਨ ਅਜਿਤ ਹੈ, ਮਨਮੁਖ ਦਾ ਮਨ ਹਮੇਸ਼ਾ ਲਈ ਅਜਿਤ ਹੈ, ਭਾਵ ਜਿੱਤਣ ਤੋਂ ਰਹਿਤ ਹੈ। ਮਨਮੁੱਖਾਂ ਦਾ ਮਨ ਹਮੇਸ਼ਾ ਲਈ ਆਖੀ ਰਹਿੰਦਾ, ਆਪਣੀ ਮਰਜ਼ੀ ਦੇ ਨਾਲ ਦੂਜਾ ਲੱਗਿਆ ਜਾਏ ਦੂਜੇ ਪਾਸੇ ਜਾ ਕੇ ਲੱਗ ਜਾਂਦਾ ਹੈ।
ਤਿਸਨੋ ਸੁਖ ਸੁਪਨਾ ਨਹੀਂ ਦੁਖੇ ਦੁਖ ਵਿਹਾਏ।
ਜਿਸਦਾ ਮਨ ਕਾਬੂ ਵਿੱਚ ਨਹੀਂ ਹੈ, ਸਤਿਗੁਰੂ ਕਹਿੰਦੇ ਨੇ, ਉਹਨੂੰ ਕਦੇ ਸੁਪਨੇ ਦੇ ਵਿੱਚ ਵੀ ਆਤਮਕ ਸੁਖ ਨਹੀਂ ਮਿਲ ਸਕਦਾ। ਆਤਮਕ ਸੁਖ ਇੱਕ ਵੱਖਰੀ ਚੀਜ਼ ਹੈ, ਸੰਸਾਰਕ ਸੁਖ ਵੱਖਰੀ ਚੀਜ਼ ਹੈ। ਸੰਸਾਰਕ ਸੁਖ ਤਾਂ ਕਿਸੇ ਕੋਲ ਵੀ ਹੋ ਸਕਦੇ ਨੇ, ਪਰ ਆਤਮਕ ਸੁਖ ਇਹ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ। ਆਤਮਕ ਸੁਖ ਉਸ ਨੂੰ ਕਹਿੰਦੇ ਨੇ ਜਿਹੜਾ ਆਪਣੇ ਆਪੇ ਦੇ ਨਾਲ ਜੁੜ ਕੇ ਪ੍ਰਾਪਤ ਹੋਵੇ। ਸਾਡਾ ਆਪਣਾ ਆਪਾ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੀਰੇ ਨਾਲ ਹੈ ਗੁਰਮਤੀ ਰੰਗ ਮਨ। ਤੁਸੀਂ ਆਪਣੇ ਆਪੇ ਦੇ ਨਾਲ ਜੁੜ ਕੇ ਜਿਹੜਾ ਸੁਖ ਪ੍ਰਾਪਤ ਕਰ ਸਕਦੇ ਹੋ, ਤੇ ਜਿਹੜਾ ਮਨਮੁਖ ਆਦਮੀ ਹੈ ਜਿਸਦਾ ਮਨ ਕਾਬੂ ਵਿੱਚ ਨਹੀਂ ਹੈ, ਉਹਨੂੰ ਉਹ ਆਤਮਕ ਸੁਖ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਮਿਲ ਸਕਦਾ। ਦੁੱਖੇ ਦੁੱਖ ਵਿਹਾਏ, ਉਹ ਦੁੱਖ ਹੀ ਦੁੱਖ ਦੇ ਵਿੱਚ ਸਾਰੀ ਉਮਰ ਗੁਜ਼ਾਰਦਾ ਹੈ।
ਘਰ ਘਰ ਪੜ ਪੜ ਪੰਡਤ ਥੱਕੇ ਸਿੱਧ ਸਮਾਧ ਲਗਾਏ।
ਲੋ ਜਿੱਥੋਂ ਤੱਕ ਮਨ ਦੀ ਗੱਲ ਹੈ, ਗੁਰੂ ਮਹਾਰਾਜ ਕਹਿੰਦੇ ਇਹ ਜਿਹੜਾ ਮਨ ਹੈ ਇਹਨੂੰ ਵਸ ਕਰਨਾ ਬਹੁਤ ਹੀ ਔਖਾ ਹੈ। ਦੁਨੀਆਂ ਦੇ ਵਿੱਚ ਬੜੇ ਬੜੇ ਪੰਡਿਤ ਵੀ ਨੇ, ਬੜੇ ਬੜੇ ਵਿਦਵਾਨ ਨੇ, ਲੋ ਸਤਿਗੁਰੂ ਕਹਿੰਦੇ ਨੇ ਉਹ ਵੀ ਮਨ ਨੂੰ ਨਹੀਂ ਕਾਬੂ ਕਰ ਸਕਦੇ। ਦੁਨੀਆਂ ਵਿੱਚ ਹੁਣ ਚਾਹੇ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਚਾਹੇ ਕਿੰਨੀ ਵਿਦਿਆ ਕਿੰਨੀ ਵੀ ਤਾਲੀਮ ਕਿਸੇ ਨੇ ਹਾਸਲ ਕਰ ਲਈ ਹੈ, ਪਰ ਉਹ ਮਨ ਨੂੰ ਕਾਬੂ ਨਹੀਂ ਕਰ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਹਨ ਘਰ ਘਰ ਪੜ ਪੜ ਪੰਡਤ ਥੱਕੇ, ਘਰਾਂ ਘਰਾਂ ਦੇ ਵਿੱਚ ਪੰਡਤ ਲੋਕ ਪੜ ਪੜ ਕੇ, ਪੁਸਤਕ ਪੜ ਪੜ ਕੇ, ਕਿਤਾਬਾਂ ਪੜ ਪੜ ਕੇ ਥੱਕ ਗਏ ਨੇ, ਪਰ ਉਹਨਾਂ ਦੇ ਵੀ ਇਹ ਮਨ ਵਸ ਵਿੱਚ ਨਹੀਂ ਆਇਆ ਇਥੇ ਹੀ ਬਸ ਨਹੀਂ, ਸਿੱਧ ਸਮਾਧ ਲਗਾਏ, ਸਿੱਧ ਸਮਾਧੀਆਂ ਲਾ ਲਾ ਕੇ ਵੀ ਹੰਭ ਗਏ, ਮਨ ਉਹਨਾਂ ਦਾ ਵੀ ਕਾਬੂ ਵਿਚ ਨਹੀਂ ਆਉਂਦਾ। ਹੈਰਾਨੀ ਦੀ ਗੱਲ ਇਹ ਹੈ, ਜਿਹੜਾ ਯੋਗ ਦਾ ਪ੍ਰਮੁੱਖ ਸੂਤਰ ਹੈ ਯੋਗ ਆਸਚਿਤ ਬਿਰਤੀ ਨਿਰੋਧਾ, ਕਹਿੰਦੇ ਯੋਗੀ ਆਪਣੇ ਮਨ ਨੂੰ ਕੰਟਰੋਲ ਕਰ ਸਕਦੇ, ਪਰ ਸਤਿਗੁਰੂ ਕਹਿੰਦੇ ਨੇ ਸਿੱਧ ਸਮਾਧ ਲਗਾਏ ਵੀ, ਸਿੱਧ ਸਮਾਧੀਆਂ ਲਾ ਕੇ ਵੀ ਹੰਭ ਜਾਂਦੇ ਤਾਂ ਵੀ ਮਨ ਵਸ ਵਿਚ ਨਹੀਂ ਆਉਂਦਾ। ਇਹ ਗੱਲ ਥੋੜੀ ਜੀ ਗੁੰਝਲਦਾਰ ਹੈ। ਇਹਦਾ ਕਾਰਨ ਇਹ ਹੈ, ਜਿਹੜਾ ਗੁਰਮਤਿ ਦਾ ਸਿਧਾਂਤ ਇਹ ਹੈ ਵੀ ਇਹ ਜਿਹੜਾ ਮਨ ਹੈ ਇਹਨੂੰ ਗੁਰੂ ਕੇ ਸ਼ਬਦ ਦੁਆਰਾ ਹੀ ਵਸ ਕੀਤਾ ਜਾ ਸਕਦਾ, ਹੋਰ ਕਿਸੇ ਸਾਧਨ ਦੇ ਨਾਲ ਨਹੀਂ। ਯੋਗੀ ਲੋਕ ਯੋਗ ਸਾਧਨ ਕਰਕੇ ਸਮਾਧੀ ਤਾਂ ਲਾ ਲੈਂਦੇ ਨੇ, ਪਰ ਜਿੰਨਾ ਚਿਰ ਤੱਕ ਉਹ ਸਮਾਧੀ ਵਿਚ ਟਿਕੇ ਰਹਿੰਦੇ ਨੇ ਉਨਾ ਚਿਰ ਤੱਕ ਉਹਨਾਂ ਦਾ ਮਨ ਕਾਬੂ ਵਿਚ ਰਹਿੰਦਾ, ਤੇ ਜਦੋਂ ਸਮਾਧੀ ਤੋਂ ਉਥਾਨ ਹੁੰਦੇ ਨੇ ਔਰ ਉਹ ਆਪਣੇ ਸਰੀਰ ਵਿਚ ਉਹਨਾਂ ਦੀ ਸੁਰਤ ਆ ਜਾਂਦੀ ਹੈ, ਫਿਰ ਦੁਨੀਆਂ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ, ਫਿਰ ਉਹਨਾਂ ਦਾ ਮਨ ਸਾਡੇ ਵਾਂਗੂ ਭਟਕਣਾ ਸ਼ੁਰੂ ਹੋ ਜਾਂਦਾ। ਇਸੇ ਲਈ ਸਤਿਗੁਰੂ ਇਹ ਗੱਲ ਆਖਦੇ ਨੇ ਵੀ ਸਿੱਧ ਸਮਾਧੀਆਂ ਲਾ ਲਾ ਕੇ ਵੀ ਹੰਭ ਗਏ ਪਰ ਉਹਨਾਂ ਦਾ ਮਨ ਕਾਬੂ ਵਿਚ ਨਹੀਂ ਆਇਆ। ਤੁਸੀਂ ਆਖੋਗੇ ਵੀ ਇਹ ਗੱਲ ਸਾਡੀ ਸਮਝ ਤੋਂ ਬਾਹਰ ਹੈ, ਪਰ ਜਦੋਂ ਆਪਾਂ ਇਹਨਾਂ ਯੋਗੀਆਂ ਦਾ ਇਤਿਹਾਸ ਪੜ੍ਹਦੇ ਹਾਂ ਨਾ, ਉਹਦੇ ਵਿੱਚੋਂ ਇੱਕ ਐਸੀ ਉਦਾਹਰਣ ਸਾਨੂੰ ਮਿਲਦੀ ਹੈ ਜਿਸ ਦਾ ਗੁਰਬਾਣੀ ਦੇ ਨਾਲ ਵੀ ਇੱਕ ਸੰਬੰਧ ਜੁੜਿਆ ਹੋਇਆ। ਉਹ ਕਿਵੇਂ ਹੈ, ਇਹਦੇ ਬਾਰੇ ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ। ਇਹਨਾਂ ਯੋਗੀਆਂ ਦੇ ਵਿੱਚੋਂ ਇੱਕ ਮਛਿੰਦਰ ਨਾਥ ਯੋਗੀ ਹੋਇਆ, ਉਹਦਾ ਬਾਣੀ ਵਿੱਚ ਵੀ ਨਾਂ ਆਉਂਦਾ ਸੁਨ ਮਛਿੰਦਰਾ ਨਾਨਕ ਬੋਲਿਆ। ਇਸੇ ਲਈ ਦਾਸ ਬੇਨਤੀ ਕਰ ਰਿਹਾ ਸੀ ਵੀ ਉਹ ਘਟਨਾ ਦਾ ਗੁਰਬਾਣੀ ਨਾਲ ਵੀ ਸੰਬੰਧ ਜੁੜਿਆ ਹੋਇਆ। ਮਛਿੰਦਰ ਨਾਥ ਇੱਕ ਮਹਾਨ ਯੋਗੀ ਹੋਇਆ ਔਰ ਦੱਸਦੇ ਨੇ ਇਹ ਗੋਰਖਨਾਥ ਜਿਹੜਾ ਸਿੱਧਾਂ ਦਾ ਯੋਗੀਆਂ ਦਾ ਗੁਰੂ ਮੰਨਿਆ, ਇਹ ਗੋਰਖਨਾਥ ਦਾ ਗੁਰੂ ਸੀ। ਹੁਣ ਤੁਸੀਂ ਵੇਖ ਲਓ ਇਹਦੀ ਕਿੱਡੀ ਵੱਡੀ ਉੱਚੀ ਪਦਵੀ ਸੀ। ਹੁਣ ਜਿਹੜਾ ਮਛਿੰਦਰ ਨਾਥ ਸੀ ਤੇ ਬੜਾ ਵੱਡਾ ਇਹ ਇੱਕ ਯੋਗੀ ਤੇ ਸਿੱਧ ਪੁਰਸ਼ ਸਦੋਂ ਦਾ ਸੀ ਔਰ ਇਹਦੇ ਬਾਰੇ ਇਹ ਗੱਲ ਪ੍ਰਚਲਿਤ ਹੈ। ਦੱਸਦੇ ਨੇ ਵੀ ਇੱਕ ਵਾਰੀ ਇਸ ਮਛਿੰਦਰ ਨਾਥ ਯੋਗੀ ਕੋਲ ਕੋਈ ਰਾਜਾ ਆਇਆ ਔਰ ਉਹਦੇ ਨਾਲ ਰਾਣੀਆਂ ਵੀ ਸਨ ਤੇ ਹੋਰ ਸ਼ਾਹੀ ਠਾਠ ਬਾਠ ਸਾਰਾ ਕੁਝ ਵੇਖ ਕੇ ਇਹਦਾ ਮਨ ਡੋਲ ਗਿਆ। ਕਹਿਣ ਲੱਗਾ ਵੀ ਇਹ ਰਾਜਾ ਕਿੰਨਾ ਖੁਸ਼ਕਿਸਮਤ ਹੈ, ਇਹਦੇ ਕੋਲੇ ਕਿੰਨਾ ਸੁੱਖ ਰੱਬ ਨੇ ਦਿੱਤਾ ਹੋਇਆ, ਮੈਂ ਤੇ ਯੋਗੀ ਬਣ ਗਿਆ, ਸ਼ੁਰੂ ਤੋਂ ਲੈ ਕੇ ਪਹਾੜਾਂ ਵਿੱਚ ਜੰਗਲਾਂ ਵਿੱਚ ਹੀ ਰਹਿਣਾ ਸ਼ੁਰੂ ਕੀਤਾ ਹੋਇਆ, ਪਰ ਪਤਾ ਨਹੀਂ ਇਹਨਾਂ ਪਦਾਰਥਾਂ ਦੇ ਵਿੱਚ ਭੋਗਾਂ ਦੇ ਵਿੱਚ ਕਿੰਨਾ ਰਸ ਹੋਵੇਗਾ, ਪਰ ਮੈਨੂੰ ਤੇ ਉਹਨਾਂ ਦੇ ਬਾਰੇ ਪੂਰਾ ਵੀ ਗਿਆਨ ਨਹੀਂ। ਸਾਰੀ ਮਨ ਦੀ ਗੱਲ ਹੀ ਹੈ ਨਾ, ਕਿਸੇ ਦਾ ਵੀ ਮਨ ਭਟਕ ਸਕਦਾ, ਕਿਸੇ ਦਾ ਵੀ ਮਨ ਡੋਲ ਸਕਦਾ। ਜਦੋਂ ਮਛਿੰਦਰ ਨਾਥ ਦਾ ਮਨ ਡੋਲਿਆ ਫਿਰ ਇਹਨੇ ਸੋਚਿਆ ਵੀ ਦੁਨੀਆਂ ਦੇ ਵੀ ਜਿਹੜੇ ਰਾਗ ਰੰਗ ਨੇ, ਦੁਨੀਆਂ ਦੇ ਸੁੱਖ ਨੇ, ਉਹ ਵੀ ਤਾਂ ਵੇਖਣੇ ਚਾਹੀਦੇ ਨੇ। ਫਿਰ ਮਨ ਵਿੱਚ ਸੋਚਣ ਲੱਗਾ, ਕਹਿੰਦਾ ਜੇ ਮੈਂ ਹੁਣ ਯੋਗੀ ਬਣ ਕੇ ਭੋਗੀ ਬਣਿਆ ਇਹਦੇ ਵਿੱਚ ਸਾਰੀ ਸਾਡੀ ਸੰਸਥਾ ਦੀ ਬਦਨਾਮੀ ਹੋਵੇਗੀ, ਤੇ ਮੈਂ ਹੁਣ ਕਰਾਂ ਕੀ? ਕਿਉਂਕਿ ਦੂਜੇ ਧਰਮਾਂ ਦੇ ਵਿੱਚ, ਹੋਰ ਮਜ਼ਹਬਾਂ ਦੇ ਵਿੱਚ ਜੇ ਕੋਈ ਯੋਗੀ ਬਣ ਗਿਆ, ਕੋਈ ਸੰਨਿਆਸੀ ਬਣ ਗਿਆ ਜਾਂ ਕੋਈ ਵੀ ਕਿਸੇ ਧਰਮ ਦਾ ਪੈਰੋਕਾਰ ਬਣ ਗਿਆ, ਉਹਦੇ ਲਈ ਪਹਿਲੀ ਸ਼ਰਤ ਇਹ ਹੁੰਦੀ ਸੀ ਤੂੰ ਵਿਆਹ ਨਹੀਂ ਕਰਵਾ ਸਕਦਾ, ਤੂੰ ਮੁੜ ਕੇ ਘਰ ਨਹੀਂ ਜਾ ਕੇ ਰਹਿ ਸਕਦਾ। ਇਹ ਤੇ ਸਿੱਖ ਧਰਮ ਨੇ ਹੀ ਸਾਨੂੰ ਐਸੀ ਆਗਿਆ ਦਿੱਤੀ ਹੈ ਤੇ ਸਹੂਲਤ ਦਿੱਤੀ ਹੈ ਬਈ ਤੁਸੀਂ ਕਿਸੇ ਸਮੇਂ ਵੀ ਤੁਹਾਡਾ ਮਨ ਕਰੇ ਤੇ ਤੁਸੀਂ ਵਿਆਹ ਕਰਵਾ ਸਕਦੇ ਹੋ, ਆਨੰਦ ਕਾਰਜ ਕਰਵਾ ਸਕਦੇ ਹੋ, ਪਰ ਗੁਰਮਤ ਦੀ ਮਰਯਾਦਾ ਦੇ ਵਿੱਚ ਰਹਿ ਕੇ ਸਾਰਾ ਕੁਛ ਕਰਨਾ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਸਿੱਖੀ ਦੇ ਸਿਧਾਂਤ ਨੇ, ਛੱਡਣਾ ਨਹੀਂ ਸਿਰਫ ਗੁਰੂ ਦੀ ਜੁਗਤ ਨੂੰ ਅਪਣਾਉਣਾ ਹੈ। ਫਿਰ ਤੁਸੀਂ ਪਰਿਵਾਰ ਵਿੱਚ ਘਰ ਦੇ ਵਿੱਚ ਰਹਿ ਕੇ ਵੀ ਗੁਰੂ ਦੀ ਜੁਗਤ ਕਮਾ ਕੇ ਤੁਸੀਂ ਮੁਕਤ ਹੋ ਸਕਦੇ ਹੋ। ਦੂਜੇ ਧਰਮ ਕਹਿੰਦੇ ਸੀ ਜਿੰਨਾ ਚਿਰ ਘਰ ਬਾਰ ਛੱਡਦੇ ਨਹੀਂ ਉਨਾ ਚਿਰ ਮੁਕਤੀ ਨਹੀਂ ਮਿਲ ਸਕਦੀ, ਤੇ ਸਾਡੇ ਗੁਰੂ ਨੇ ਆਖਿਆ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਏ, ਵੀ ਗ੍ਰਸਥ ਵਿੱਚ ਰਹਿ ਕੇ ਵੀ ਸੰਸਾਰ ਵਿੱਚ ਰਹਿ ਕੇ ਵੀ ਮੁਕਤੀ ਲਈ ਜਾ ਸਕਦੀ ਹੈ। ਇਸ ਲਈ ਹੁਣ ਇਹ ਮਛਿੰਦਰ ਨਾਥ ਨੇ ਸੋਚਿਆ ਵੀ ਮੈਂ ਹੁਣ ਕੀ ਕਰਾਂ। ਮਛਿੰਦਰ ਨਾਥ ਨੇ ਇਹਦੇ ਵਿੱਚ ਏਡੀ ਵੱਡੀ ਇੱਕ ਸ਼ਕਤੀ ਸੀ ਜਿਹਨੂੰ ਕਹਿੰਦੇ ਸਿੱਧੀ, ਉਹਦਾ ਨਾਮ ਹੈ ਪਰਕਾਇਆ ਪ੍ਰਵੇਸ਼ ਸਿੱਧੀ। ਇਹਨੇ ਉਹ ਪਰਕਾਇਆ ਪ੍ਰਵੇਸ਼ ਸਿੱਧੀ ਹਾਸਲ ਕੀਤੀ। ਉਸ ਤੋਂ ਬਾਅਦ ਕੀ ਹੋਇਆ? ਇਹ ਉਸ ਤਾਕ ਦੇ ਵਿੱਚ ਰਿਹਾ ਬਈ ਮੈਂ ਆਪਣੀ ਰੂਹ ਨੂੰ ਕਿੱਥੇ ਜਾ ਕੇ ਪ੍ਰਵੇਸ਼ ਕਰਨਾ। ਸਿੰਗਲਾ ਦੀਪ ਦਾ ਇੱਕ ਰਾਜਾ ਸੀ ਜਿਸ ਦਾ ਨਾਮ ਅਮਰੂ ਰਾਜਾ ਲਿਖਿਆ ਹੋਇਆ ਤੇ ਉਹ ਰਾਜਾ ਇੱਕ ਦਿਨ ਅਚਾਨਕ ਮਰ ਗਿਆ। ਮਰਨਾ ਤੇ ਸਾਰਿਆਂ ਹੀ ਨਹੀਂ ਹੈ, ਕਿਉਂਕਿ ਸਤਿਗੁਰੂ ਦਾ ਬਚਨ ਹੈ, ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਤੀਰ। ਉਹ ਰਾਜਾ ਮਰ ਗਿਆ ਤੇ ਇਹਨੇ ਸੋਚਿਆ ਹੁਣ ਮੌਕਾ। ਰਾਜੇ ਦੀ ਰੂਹ ਤਾਂ ਉਥੋਂ ਉਡਾਰੀ ਮਾਰ ਗਈ ਤੇ ਮਛਿੰਦਰ ਨਾਥ ਨੇ ਪਰਕਾਇਆ ਪ੍ਰਵੇਸ਼ ਸਿੱਧੀ ਦੇ ਬਲ ਦੇ ਨਾਲ ਆਪਣੀ ਰੂਹ ਨੂੰ ਆਪਣੇ ਸਰੀਰ ਵਿੱਚੋਂ ਬਾਹਰ ਕੱਢ ਲਿਆ। ਸ਼ਕਤੀ ਇੰਨੀ ਆਪਣੀ ਰੂਹ ਨੂੰ ਆਪਣੇ ਸਰੀਰ ਵਿੱਚੋਂ ਬਾਹਰ ਕੱਢ ਸਕਦੇ ਜੋਗੀ, ਤੇ ਫਿਰ ਜਾ ਕੇ ਉੱਥੇ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰ ਗਿਆ। ਜਦੋਂ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰ ਗਿਆ, ਲੋਕਾਂ ਦੇ ਪਾਣੀ ਰਾਜਾ ਜਿਉਂਦਾ ਹੋ ਗਿਆ, ਕਿਉਂਕਿ ਸਰੀਰ ਹੀ ਦਿਸਦਾ, ਰੂਹ ਤਾਂ ਕਿਸੇ ਨੂੰ ਦਿਸਦੀ ਨਹੀਂ ਵੀ ਕਿਹਦੀ ਹੈ। ਹੁਣ ਰਾਜੇ ਦੀ ਰੂਹ ਨਿਕਲ ਗਈ ਹੈ, ਉਸ ਰਾਜੇ ਦੀ ਦੇਹ ਵਿੱਚ ਮਛਿੰਦਰ ਨਾਥ ਜੋਗੀ ਦੀ ਰੂਹ ਪ੍ਰਵੇਸ਼ ਹੋ ਗਈ ਤੇ ਲੋਕਾਂ ਦੇ ਪਾਣੀ ਸਾਡਾ ਰਾਜਾ ਫਿਰ ਜਿਉਂਦਾ ਹੋ ਗਿਆ। ਫਿਰ ਮਛਿੰਦਰ ਨਾਥ ਨੇ ਉਸ ਰਾਜੇ ਦੀ ਦੇਹ ਵਿੱਚ ਜਾ ਕੇ ਜਿੰਨੇ ਵੀ ਉਹ ਦੁਨੀਆਦਾਰੀ ਦੇ ਮੌਜ ਮੇਲੇ ਸੀ, ਰਾਗ ਰੰਗ ਸੀ, ਉਹ ਸਾਰੇ ਉਹਨੇ ਭੋਗੇ ਤੇ ਅਖੀਰ ਦੇ ਉੱਤੇ ਕਿਸੇ ਨੂੰ ਪਤਾ ਵੀ ਨਾ ਲੱਗਿਆ। ਅਖੀਰ ਤੇ ਜਿਵੇਂ ਹੁਣ ਕਈ ਸ਼ਕਤੀ ਵਾਲੇ ਹੋਰ ਵੀ ਯੋਗੀ ਸਨ ਤੇ ਉਹ ਕਿਸੇ ਨਾ ਕਿਸੇ ਨੂੰ ਆਪਣੀ ਇਹ ਅੰਤਰ ਜਾਮਤਾ ਦੁਆਰਾ ਇਸ ਗੱਲ ਦਾ ਪਤਾ ਲੱਗਿਆ ਤੇ ਉਹਨਾਂ ਨੇ ਗੋਰਖਨਾਥ ਨੂੰ ਆਖਿਆ, ਕਹਿਣ ਲੱਗੇ ਤੂੰ ਵੱਡਾ ਇਹ ਸਾਰਿਆਂ ਦਾ ਗੁਰੂ ਬਣਿਆ ਬੈਠਾ, ਤੈਨੂੰ ਪਤਾ ਤੇਰਾ ਗੁਰੂ ਕਿੱਥੇ ਹੈ? ਗੋਰਖਨਾਥ ਹੈਰਾਨ ਹੋਇਆ, ਕਹਿੰਦਾ ਮੇਰਾ ਗੁਰੂ ਤੇ ਵੀ ਕਿਸੇ ਹਿਮਾਲਿਆ ਪਰਬਤ ਦੀ ਗੁਫਾ ਵਿੱਚ ਸਮਾਧੀ ਵਿੱਚ ਬੈਠਾ ਹੋਵੇਗਾ, ਯੋਗੀ ਐਸਾ ਹੀ ਤੇ ਕਰਦੇ ਸਨ। ਪਰ ਉਹ ਕਹਿੰਦੇ ਨਹੀਂ, ਉਹ ਤੇ ਇਸ ਵੇਲੇ ਸੰਗਲਾ ਦੀਪ ਦੇ ਵਿੱਚ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਹੋ ਕੇ ਦੁਨੀਆਂ ਦੇ ਰਾਗ ਰੰਗ ਮਾਣ ਰਿਹਾ ਹੈ। ਗੋਰਖਨਾਥ ਕਹਿਣ ਲੱਗਾ ਹੋ ਨਹੀਂ ਸਕਦਾ। ਉਹ ਕਹਿੰਦੇ ਚੱਲ ਤੈਨੂੰ ਵਿਖਾ ਦਿੰਦੇ ਹਾਂ। ਹੁਣ ਜਿਨ੍ਹਾਂ ਵਿੱਚ ਰੂਹਾਨੀ ਸ਼ਕਤੀ ਹੁੰਦੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਸਕਦਾ, ਆਮ ਸੰਸਾਰੀ ਲੋਕਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਲੱਗਦਾ। ਤੇ ਜਦੋਂ ਗੋਰਖਨਾਥ ਨੇ ਇਸ ਗੱਲ ਦਾ ਪਤਾ ਲਾਇਆ ਵੀ ਵਾਕਿਆ ਹੀ ਇਹ ਗੱਲ ਸੱਚੀ ਹੈ, ਕਹਿੰਦਾ ਬੜੀ ਸ਼ਰਮ ਦੀ ਗੱਲ ਹੈ ਵੀ ਹੋ ਕੇ ਯੋਗੀ ਤੇ ਮੇਰਾ ਗੁਰੂ ਤੇ ਫਿਰ ਉੱਥੇ ਆਹ ਕੁਛ ਕਰਦਾ ਫਿਰੇ। ਕਹਿੰਦਾ ਉਹਨੂੰ ਲਿਆਉਣਾ ਚਾਹੀਦਾ। ਗੋਰਖਨਾਥ ਨੇ ਜਦੋਂ ਇਹ ਪ੍ਰੋਗਰਾਮ ਬਣਾਇਆ ਵੀ ਮੈਂ ਆਪਣੇ ਗੁਰੂ ਨੂੰ ਉੱਥੋਂ ਲਿਆਵਾਂ ਤੇ ਮਛਿੰਦਰ ਨਾਥ ਨੂੰ ਇਸ ਦੀ ਭਿਣਕ ਮਿਲ ਗਈ। ਉਹ ਹੁਣ ਰਾਜਾ ਬਣਿਆ ਹੋਇਆ ਸੀ ਤੇ ਉਸਨੇ ਇੱਕ ਸਾਰੇ ਆਪਣੀ ਰਾਜਧਾਨੀ ਵਿੱਚ ਇੱਕ ਐਲਾਨ ਕਰ ਦਿੱਤਾ ਵੀ ਕੋਈ ਯੋਗੀ ਕੰਨਪਟ ਹੈ ਯੋਗੀ ਇੱਥੇ ਮੇਰੇ ਰਾਜ ਵਿੱਚ ਪੈਰ ਨਹੀਂ ਪਾ ਸਕਦਾ ਤੇ ਜੇ ਪਤਾ ਲੱਗੇ ਫੌਰਨ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਹੁਣ ਵੇਖ ਲਓ ਗੱਲ ਕਿੱਧਰ ਨੂੰ ਜਾਂਦੀ ਹੈ। ਤੇ ਦੱਸਦੇ ਨੇ ਗੋਰਖਨਾਥ ਨੇ ਸੋਚਿਆ ਵੀ ਹੁਣ ਜਾਣਾ ਵੀ ਜ਼ਰੂਰ ਹੈ ਤੇ ਕੀ ਕੀਤਾ ਜਾਵੇ। ਆ ਜਿਵੇਂ ਫਿਰ ਕਈ ਲੋਕ ਲੁਕ ਛੁਪ ਕੇ ਨਾਂ ਨੂੰ ਬਦਲ ਕੇ ਹੁਲੀਏ ਬਦਲ ਕੇ ਫਿਰ ਉਹ ਆਉਂਦੇ ਹੈ ਨਾ, ਉਹ ਤਰੀਕਾ ਫਿਰ ਉਸ ਵੇਲੇ ਗੋਰਖਨਾਥ ਨੇ ਅਪਣਾਇਆ। ਗੋਰਖਨਾਥ ਨੇ ਆਪਣਾ ਨਾਂ ਵੀ ਸਾਰਾ ਐਡਰੈਸ ਚੇਂਜ ਕਰਕੇ ਸੰਗਲਾ ਦੀਪ ਪਹੁੰਚਿਆ ਔਰ ਉੱਥੇ ਜਾ ਕੇ ਤੇ ਜਿਹੜੇ ਰਾਜੇ ਦੇ ਦਰਬਾਰ ਦੇ ਵਿੱਚ ਗਾਉਣ ਬਜਾਉਣ ਲਈ ਜਾਂਦੇ ਸਨ ਸੰਗੀਤਕਾਰ, ਉਹਨਾਂ ਦੇ ਨਾਲ ਰਾਫਤਾ ਬਣਾਇਆ। ਕਹਿਣ ਲੱਗਾ ਵੀ ਮੈਂ ਰਾਜੇ ਦੀ ਸਭਾ ਵਿੱਚ ਇੱਕ ਵਾਰੀ ਜਾਣਾ ਚਾਹੁੰਦਾ। ਉਹ ਕਹਿੰਦੇ ਫਿਰ ਤੈਨੂੰ ਕੋਈ ਨਾ ਕੋਈ ਹੁਨਰ ਕੋਈ ਸਿੱਖਣਾ ਪਏਗਾ। ਉਹ ਕਹਿੰਦਾ ਦੱਸੋ ਮੈਂ ਕੀ ਸਿੱਖ ਸਕਦਾ ਹਾਂ? ਕਹਿੰਦੇ ਤੂੰ ਤਬਲਾ ਵਜਾਉਣਾ ਸਿੱਖ ਲੈ, ਕਿਉਂਕਿ ਇਹ ਵੀ ਸੰਗੀਤ ਦਾ ਜ਼ਰੂਰੀ ਅੰਗ ਹੈ। ਗੋਰਖਨਾਥ ਨੇ 6 ਮਹੀਨੇ ਲਗਾਤਾਰ ਮਿਹਨਤ ਕਰਕੇ ਤਬਲਾ ਸਿੱਖਿਆ। ਉਸ ਤੋਂ ਬਾਅਦ ਫਿਰ ਉਹ ਰਾਜੇ ਦੇ ਦਰਬਾਰ ਵਿੱਚ ਜਾਣ ਦੀ ਉਹਨੂੰ ਸਹੂਲਤ ਪ੍ਰਾਪਤ ਹੋਈ ਤੇ ਜਦੋਂ ਰਾਜੇ ਦੇ ਦਰਬਾਰ ਦੇ ਵਿੱਚ ਗੋਰਖਨਾਥ ਤਬਲਾ ਵਾਦਕ ਬਣ ਕੇ ਗਿਆ ਤੇ ਜਦੋਂ ਤਾਲ ਪੂਰਿਆ ਤਾਂ ਉਸ ਵੇਲੇ ਉਹਨੇ ਸਾਰੀ ਜਜਮੈਂਟ ਕਰਕੇ ਤੇ ਆਪਣੇ ਆਉਣ ਦਾ ਸੰਕੇਤ ਦੇ ਦਿੱਤਾ ਤੇ ਉੱਚੀ ਆਵਾਜ਼ ਦੇ ਵਿੱਚ ਰਾਜੇ ਨੂੰ ਸੰਬੋਧਨ ਕਰਕੇ, ਕਿਉਂਕਿ ਰੂਹ ਤਾਂ ਮਛਿੰਦਰ ਨਾਥ ਦੀ ਸੀ ਨਾ, ਕਹਿਣ ਲੱਗਾ ਸੁਣ ਮਛਿੰਦਰਾ ਗੋਰਖੇ ਆਏ। ਜਦੋਂ ਇੰਨੀ ਗੱਲ ਉਹਦੇ ਕੰਨਾਂ ਵਿੱਚ ਪਈ ਤੇ ਰਾਜਾ ਚੌਂਕ ਉੱਠਿਆ, ਕਹਿਣ ਲੱਗਾ ਗੱਲ ਕੀ ਹੋਈ? ਅਖੀਰ ਦੇ ਉੱਤੇ ਸਭਾ ਬਰਖਾਸਤ ਹੋਈ। ਸਭਾ ਬਰਖਾਸਤ ਹੋਣ ਤੋਂ ਬਾਅਦ ਹੁਣ ਗੋਰਖਨਾਥ ਤੇ ਮਛਿੰਦਰ ਨਾਥ ਦੀ ਉੱਥੇ ਗੋਸ਼ਟ ਹੋਈ, ਗੱਲਬਾਤ ਹੋਈ ਤੇ ਉਸ ਵੇਲੇ ਗੋਰਖਨਾਥ ਨੇ ਮਛਿੰਦਰ ਨੂੰ ਆਖਿਆ, ਤੂੰ ਬਹੁਤ ਮਾੜੀ ਗੱਲ ਕੀਤੀ ਹੈ, ਏਡਾ ਵੱਡਾ ਯੋਗੀ ਹੋ ਕੇ ਤੂੰ ਆਹ ਕੀ ਕਰਤੂਤਾਂ ਕਰਨ ਲੱਗਿਆ ਹੋਇਆ, ਤੈਨੂੰ ਵਾਪਸ ਜਾਣਾ ਪਏਗਾ। ਉਹ ਆਖੇ ਨਹੀਂ ਮੈਂ ਵਾਪਸ ਜਾਣਾ ਨਹੀਂ ਚਾਹੁੰਦਾ, ਮੇਰਾ ਮਨ ਨਹੀਂ ਚਾਹੁੰਦਾ ਵਾਪਸ ਜਾਣਾ। ਉਹ ਕਹਿੰਦਾ ਮੈਂ ਤੈਨੂੰ ਲੈਣ ਆਇਆ, ਮੈਂ ਤੈਨੂੰ ਲਿਜਾਏ ਤੋਂ ਬਿਨਾਂ ਮੈਂ ਵੀ ਨਹੀਂ ਇੱਥੋਂ ਜਾਵਾਂਗਾ, ਤੇ ਫਿਰ ਤੇਰੀ ਬਦਨਾਮੀ ਹੋਵੇਗੀ। ਹੁਣ ਤੇ ਸਾਡੇ ਵਿੱਚ ਗੱਲ ਹੈ, ਫਿਰ ਦੁਨੀਆਂ ਨੂੰ ਵੀ ਪਤਾ ਲੱਗ ਜਾਵੇਗਾ। ਚਲੋ ਜਿਵੇਂ ਕਿਵੇਂ ਸਮਝਾ ਕੇ ਮਛਿੰਦਰ ਨਾਥ ਨੂੰ ਉੱਥੋਂ ਕੱਢ ਕੇ ਲਿਆਂਦਾ। ਲੋਕਾਂ ਦੇ ਪਾਣੀ ਰਾਜਾ ਫਿਰ ਦੁਬਾਰਾ ਮਰ ਗਿਆ, ਤੇ ਉਹਨਾਂ ਨੇ ਚਲੋ ਰਾਜੇ ਦੀ ਦੇਹ ਨੂੰ ਜੋ ਕੁਛ ਉਸਦਾ ਅੰਤਮ ਸੰਸਕਾਰ ਕਰਨਾ ਸੀ ਆਪੋ ਆਪਣੇ ਤਰੀਕੇ ਨਾਲ ਉਹ ਕਰ ਦਿੱਤਾ, ਤੇ ਹੁਣ ਮਛਿੰਦਰ ਨਾਥ ਦੀ ਰੂਹ ਆਪਣੀ ਦੇਹ ਵਿੱਚ ਪ੍ਰਵੇਸ਼ ਹੋਈ। ਤੇ ਹੁਣ ਸਾਰੇ ਯੋਗੀ ਇਹਦੇ ਕੋਲ ਆਏ, ਇਕੱਠੇ ਹੋ ਕੇ ਕਹਿਣ ਲੱਗੇ, ਤੂੰ ਏਡਾ ਵੱਡਾ ਯੋਗੀ ਹੋ ਕੇ ਗੁਰੂ ਬਣ ਕੇ ਤੂੰ ਆਹ ਕੁਛ ਕਰਦਾ ਫਿਰਦਾ। ਉਹ ਕਹਿੰਦਾ ਮੈਂ ਗੁਰੂ ਹਾਂ, ਤੁਸੀਂ ਮੇਰੇ ਚੇਲੇ ਹੋ, ਤੁਸੀਂ ਮੈਨੂੰ ਕੁਝ ਨਹੀਂ ਆਖ ਸਕਦੇ, ਮੈਂ ਵੱਡਾ ਹਾਂ, ਤੁਸੀਂ ਛੋਟੇ ਹੋ, ਇਸ ਲਈ ਜੋ ਮੇਰੀ ਮਰਜ਼ੀ ਮੈਂ ਕਰਾਂਗਾ। ਇਹਨਾਂ ਨੇ ਸੋਚਿਆ ਵੀ ਕੰਮ ਖਰਾਬ ਹੈ, ਫਿਰ ਕੋਈ ਗਲਤੀ ਕਰੇਗਾ, ਸਾਡੀ ਫਿਰ ਬਦਨਾਮੀ ਹੋਵੇਗੀ। ਫਿਰ ਇਹਨੂੰ ਘੇਰ ਘੂਰ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਲਿਆਏ, ਤੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ। ਕਹਿੰਦੇ ਮਹਾਰਾਜ ਇਹਨੂੰ ਸਮਝਾਓ, ਸਾਡਾ ਤੇ ਗੁਰੂ ਹੈ, ਸਾਡੀ ਤੇ ਗੱਲ ਮੰਨਦਾ ਨਹੀਂ, ਤੁਸੀਂ ਗੁਰੂਆਂ ਦੇ ਗੁਰੂ ਹੋ, ਮਹਾਨ ਗੁਰੂ ਹੋ, ਤੁਸੀਂ ਕਿਰਪਾ ਕਰੋ। ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਇਹਨੂੰ ਉਹ ਉਪਦੇਸ਼ ਦਿੱਤਾ। ਉਹ ਉਪਦੇਸ਼, ਉਹ ਸ਼ਬਦ, ਉਹ ਸਿੱਖਿਆ ਗੁਰਬਾਣੀ ਵਿੱਚ ਅੰਕਿਤ ਹੈ। ਸੁਣ ਮਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਹੀਂ ਡੋਲੇ, ਐਸੀ ਜੋਗ ਜੁਗਤ ਕੋ ਪਾਲੇ, ਆਪ ਤਰੈ ਸਗਲੇ ਕੁਲ ਤਾਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਮਛਿੰਦਰਾ ਅਸਲੀ ਯੋਗੀ ਦਾ ਧਰਮ ਇਹ ਹੈ, ਉਹਦਾ ਮਨ ਡੋਲਣਾ ਨਹੀਂ ਚਾਹੀਦਾ, ਪਰ ਤੇਰਾ ਮਨ ਡੋਲ ਗਿਆ, ਇਸ ਲਈ ਤੂੰ ਯੋਗੀ ਨਹੀਂ ਆਪਣੇ ਆਪ ਨੂੰ ਸੁਧਵਾ ਸਕਦਾ। ਇਹ ਅੱਗੋਂ ਕਹਿਣ ਲੱਗਾ, ਮਹਾਰਾਜ ਫਿਰ ਕਿਰਪਾ ਕਰੋ, ਮੈਂ ਕਰਾਂ ਕਿ ਮਨ ਮੇਰੇ ਵਸ ਵਿੱਚ ਨਹੀਂ ਰਿਹਾ। ਤਾਂ ਗੁਰੂ ਮਹਾਰਾਜ ਕਹਿੰਦੇ, ਤੂੰ ਯੋਗ ਸਾਧਨ ਤਾਂ ਕੀਤੇ ਨੇ ਪਰ ਸਿਮਰਨ ਨਹੀਂ ਕੀਤਾ, ਇਸ ਲਈ ਸਿਮਰਨ ਕਰਨਾ ਪਵੇਗਾ, ਨਾਮ ਨਾਲ ਜੁੜਨਾ ਪਵੇਗਾ। ਨਾਮ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਇਹ ਗੁਰਮਤ ਦਾ ਸਿਧਾਂਤ ਹੈ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਨਾਮ ਜਪ ਕੇ ਮਨ ਨੂੰ ਸ਼ਾਂਤੀ ਆ ਸਕਦੀ ਹੈ, ਇਕੱਲੇ ਯੋਗ ਨਾਲ ਨਹੀਂ। ਆ ਯੋਗੀਆਂ ਦੀ ਹਾਲਤ ਤੁਸੀਂ ਸਰਵਣ ਕਰ ਹੀ ਚੁੱਕੇ ਹੋ, ਇਸੇ ਲਈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਪੰਡਿਤ ਲੋਕ ਉਹ ਪੜ ਪੜ ਕੇ ਹੰਬ ਗਏ, ਉਹਨਾਂ ਦਾ ਮਨ ਵੀ ਕਾਬੂ ਵਿੱਚ ਨਹੀਂ ਆਇਆ, ਤੇ ਸਿੱਧ ਸਮਾਧੀਆਂ ਲਾ ਲਾ ਕੇ ਹੰਬ ਗਏ, ਪਰ ਉਹਨਾਂ ਦਾ ਵੀ ਮਨ ਵਸ ਵਿੱਚ ਨਹੀਂ ਆ ਸਕਿਆ।
ਇਹੋ ਮਨ ਵਸ ਨਾ ਆਵਈ, ਥੱਕੇ ਕਰਮ ਕਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਿਸੇ ਦਾ ਵੀ ਇਹ ਮਨ ਵਸ ਵਿੱਚ ਨਹੀਂ ਆਉਂਦਾ, ਥੱਕੇ ਕਰਮ ਕਮਾਏ। ਜਿਹੜੇ ਦੁਨੀਆਂ ਦੇ ਲੋਕ ਨੇ ਕਈ ਤਰ੍ਹਾਂ ਦੇ ਕਰਮ ਧਰਮ ਕਰ ਕਰਕੇ ਹੰਬ ਗਏ ਨੇ, ਪਰ ਇਹ ਮਨ ਕਿਸੇ ਦਾ ਵੀ ਵਸ ਵਿੱਚ ਨਹੀਂ ਆ ਸਕਿਆ।
ਭੇਖ ਧਾਰੀ ਭੇਖ ਕਰ ਥੱਕੇ 68 ਤੀਰਥ ਨਾਏ।
ਲੋ ਦੁਨੀਆਂ ਵਿੱਚ ਭੇਖ ਵੀ ਬੜੇ ਨੇ, ਭੇਖ ਦਾ ਅਰਥ ਹੁੰਦਾ ਹੈ ਲਿਬਾਸ। ਆ ਤੁਸੀਂ ਆ ਕਿਤੇ ਕੁੰਭ ਦੇ ਮੇਲੇ ਤੇ ਸ਼ਾਇਦ ਤੁਸੀਂ ਚਲੋ ਵਿਖਿਆ ਹੋਣਾ, ਉੱਥੇ ਕੋਈ ਨਾਂਗੇ ਸਾਧੂ, ਕੋਈ ਵੈਰਾਗੀ, ਕੋਈ ਸੰਨਿਆਸੀ, ਪਤਾ ਨਹੀਂ ਕਿੰਨੇ ਭੇਖਾਂ ਦੇ ਲੋਕ ਉੱਥੇ ਇਕੱਠੇ ਹੁੰਦੇ ਨੇ, ਅਨੇਕਾਂ ਭੇਖ ਨੇ। ਪਰ ਸਤਿਗੁਰੂ ਕਹਿੰਦੇ ਨੇ ਭੇਖ ਤਾਰੀ ਭੇਖ ਕਰ ਥੱਕੇ, ਜਿਹੜੇ ਭੇਖ ਤਾਰੀ ਭੇਖੀ ਲੋਕ ਨੇ ਉਹ ਕਈ ਤਰ੍ਹਾਂ ਦੇ ਭੇਖ ਧਾਰ ਧਾਰ ਕੇ ਵੀ ਹੰਭ ਗਏ, ਪਰ ਮਨ ਵਸ ਵਿੱਚ ਨਹੀਂ ਆਇਆ। 68 ਤੀਰਥ ਨਾਏ ਤੇ ਕਈ ਲੋਕ ਤੀਰਥਾਂ ਤੇ ਜਾ ਕੇ ਵੀ ਨਹਾਉਂਦੇ ਰਹੇ, ਪਰ ਉਹਨਾਂ ਤੀਰਥਾਂ ਤੇ ਨਹਾ ਕੇ ਵੀ ਕਿਸੇ ਦਾ ਮਨ ਕਾਬੂ ਵਿੱਚ ਨਹੀਂ ਆ ਸਕਿਆ।
ਮਨ ਕੀ ਸਾਰ ਨਾ ਜਾਣਨੀ, ਹੋ ਮੈਂ ਭਰਮ ਪੁਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿੰਨੇ ਵੀ ਭੇਖ ਤਾਰੀ ਲੋਕ ਨੇ ਜਾਂ ਹੋਰ ਵੀ ਕੋਈ ਸਿੱਧ ਨਾਥ ਆਦਿਕ ਯੋਗੀ ਹੋਏ ਨੇ, ਮਨ ਕੀ ਸਾਰ ਨਾ ਜਾਣਨੀ, ਅਸਲੀ ਉਹ ਮਨ ਨੂੰ ਕਿਵੇਂ ਕਾਬੂ ਕਰਨਾ, ਇਹ ਮਨ ਦੀ ਖਬਰਸਾਰ ਨੂੰ ਕਿਸੇ ਨੂੰ ਨਹੀਂ, ਮਨ ਦੀ ਖਬਰਸਾਰ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਿਆ ਕਿ ਮਨ ਨੂੰ ਕਿਵੇਂ ਕਾਬੂ ਵਿੱਚ ਕੀਤਾ ਜਾ ਸਕਦਾ ਹੈ। ਹਉਮੈ ਪਰਮ ਭੁਲਾਏ, ਉਹ ਆਪਣੇ ਸਾਧਨਾ ਦੀ ਤੇ ਆਪਣੇ ਕਰਮਾਂ ਦੀ ਹਉਮੈ ਦੇ ਵਿੱਚ ਪੈ ਕੇ ਭਰਮ ਦੇ ਵਿੱਚ ਹੀ ਭੁੱਲੇ ਭਟਕੇ ਫਿਰਦੇ ਰਹੇ।
ਗੁਰ ਪ੍ਰਸਾਦੀ ਭਉ ਪਿਆ, ਵਡਭਾਗ ਵਸਿਆ ਮਨ ਆਏ।
ਫਿਰ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਤੁਸੀਂ ਦੱਸੋ ਮਨ ਨੂੰ ਕਿਵੇਂ ਵਸ ਕੀਤਾ ਜਾਵੇ, ਕਿਉਂਕਿ ਬਹੁਤੀ ਦੁਨੀਆਂ ਦਾ ਸਵਾਲ ਇਹੀ ਹੈ ਵੀ ਮਨ ਕਿਵੇਂ ਵਸ ਆਵੇ। ਲੋ ਆ ਸਤਿਗੁਰੂ ਦੀ ਸਿੱਖਿਆ ਹੈ, ਜੇ ਅਸੀਂ ਇਹਨੂੰ ਧਾਰਨ ਕਰ ਲਈਏ ਤੇ ਸਭ ਕੁਛ ਹੋ ਸਕਦਾ। ਹਜ਼ੂਰ ਕਹਿੰਦੇ ਗੁਰ ਪ੍ਰਸਾਦੀ ਭਉ ਪਿਆ, ਜਿਹੜੇ ਗੁਰੂ ਦੀ ਸ਼ਰਨ ਵਿੱਚ ਗੁਰਸਿੱਖ ਮਾਈ ਭਾਈ ਆ ਜਾਂਦੇ ਨੇ, ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਿਰਮਲ ਪੈ ਪ੍ਰਵੇਸ਼ ਹੋ ਜਾਂਦਾ। ਵਾਹਿਗੁਰੂ ਦੇ ਨਿਰਮਲ ਪੈ ਦੇ ਵਿੱਚ ਜਦੋਂ ਮਨ ਟਿਕ ਜਾਵੇ ਤੇ ਫੇਰ ਇਹ ਮਨ ਬੁਰਿਆਈਆਂ ਤੋਂ ਮਾੜੇ ਕਰਮਾਂ ਤੋਂ ਡਰਨਾ ਸ਼ੁਰੂ ਹੋ ਜਾਂਦਾ, ਕਿਉਂਕਿ ਮਨ ਨੂੰ ਇਸ ਗੱਲ ਦਾ ਜ਼ਰੂਰ ਪੈ ਹੋਣਾ ਚਾਹੀਦਾ। ਜਿਵੇਂ ਆਮ ਤੌਰ ਤੇ ਕੋਈ ਵੀ ਆਦਮੀ ਨੇ ਜਦੋਂ ਕੋਈ ਗਲਤ ਕੰਮ ਕਰਨਾ ਹੋਵੇ ਨਾ, ਚੋਰ ਆਦਮੀ ਚੋਰੀ ਕਰਦਾ, ਕੋਈ ਹੋਰ ਜਿਹਨੇ ਕੋਈ ਬਦਫੈਲੀ ਕਰਨੀ ਬਦਫੈਲੀ ਕਰਨ ਜਾਂਦਾ, ਉਸ ਵੇਲੇ ਮਨੁੱਖ ਦਾ ਸੁਭਾਵ ਇਹ ਹੈ ਵੀ ਜਦੋਂ ਇਹਨੇ ਕੋਈ ਗਲਤ ਕੰਮ ਕਰਨਾ ਹੋਵੇ ਉਸ ਵੇਲੇ ਚੋਰੀ ਕਰਦਾ, ਲੋਕਾਂ ਤੋਂ ਓਹਲੇ ਹੋ ਕੇ ਕਰਦਾ ਵੀ ਮੇਰੀ ਬੁਰਿਆਈ ਦਾ, ਮੇਰੇ ਬੁਰੇ ਕੰਮ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ। ਕਈ ਵਾਰੀ ਤਾਂ ਕਈ ਲੋਕ ਰਾਤਾਂ ਨੂੰ ਜਾਂਦੇ ਨੇ, ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਨੇ, ਕਿਉਂਕਿ ਬੁਰਿਆਈ ਕਰਨ ਲਈ, ਮਾੜਾ ਕੰਮ ਕਰਨ ਲਈ ਸਾਨੂੰ ਪਰਦੇ ਦੀ, ਹਨੇਰੇ ਦੀ ਲੋੜ ਪੈਂਦੀ ਪੈਂਦੀ ਹੈ। ਬੁਰਿਆਈ ਪਰਦੇ ਵਿੱਚ ਹੀ ਵੱਧਦੀ ਫੁੱਲਦੀ ਹੈ। ਆ ਜਿੰਨੇ ਵੀ ਗਲਤ ਕੰਮ ਨੇ ਉਹ ਦੋ ਨੰਬਰ ਦੇ ਕੰਮ, ਚੋਰੀ, ਯਾਰੀ, ਬਲੈਕ, ਡਾਕੇ, ਉਹ ਹਮੇਸ਼ਾ ਰਾਤ ਨੂੰ ਵਧੇਰੇ ਹੁੰਦੇ ਨੇ, ਹਨੇਰੇ ਵਿੱਚ ਵਧੇਰੇ ਹੁੰਦੇ ਨੇ। ਇਸੇ ਲਈ ਜੇ ਸਤਿਗੁਰੂ ਕਹਿੰਦੇ ਨੇ ਜੇ ਗੁਰੂ ਦਾ ਪੈ ਤੇ ਰੱਬ ਦਾ ਪੈ ਸਾਡੇ ਮਨ ਦੇ ਵਿੱਚ ਵਸ ਜਾਵੇ, ਬਈ ਅਸੀਂ ਜੋ ਵੀ ਕੁਛ ਕਰਦੇ ਹਾਂ ਇਹਦਾ ਹਿਸਾਬ ਕਿਤਾਬ ਸਾਨੂੰ ਪਰਮੇਸ਼ਰ ਦੇ ਸਾਹਮਣੇ ਜਾ ਕੇ ਦੇਣਾ ਪਵੇਗਾ, ਕਿਉਂਕਿ ਸਤਿਗੁਰੂ ਦੇ ਇਹ ਪਵਿੱਤਰ ਉਪਦੇਸ਼ ਨੇ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਪਰਮੇਸ਼ਰ ਨੇ ਸਾਡੇ ਕਰਮਾਂ ਦਾ ਹਿਸਾਬ ਲੈਣਾ ਹੈ। ਜਦੋਂ ਇਹ ਗੱਲ ਸਾਡੇ ਮਨ ਦੇ ਵਿੱਚ ਵਸ ਜਾਵੇ ਵੀ ਪਰਮੇਸ਼ਰ ਨੇ ਹਰ ਕੰਮ ਦਾ ਹਿਸਾਬ ਸਾਡੇ ਕੋਲੋਂ ਲੈਣਾ, ਫਿਰ ਸਾਡਾ ਮਨ ਮਾੜੇ ਕੰਮਾਂ ਤੋਂ ਪਿੱਛੇ ਹਟਣਾ ਸ਼ੁਰੂ ਹੋ ਜਾਵੇਗਾ। ਜੇ ਮਨ ਵਿੱਚ ਡਰ ਹੀ ਨਾ ਹੋਵੇ ਕਿਸੇ ਦਾ, ਫਿਰ ਸਾਡਾ ਮਨ ਬੁਰਿਆਈ ਤੋਂ ਕਦੀ ਵੀ ਨਹੀਂ ਹਟ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਜੇ ਹੁਣ ਪ੍ਰਤੱਖ ਵੀ ਸਾਨੂੰ ਡਰ ਹੋਵੇ ਨਾ ਬਈ ਸਾਡਾ ਕੋਈ ਪਿੱਛਾ ਕਰ ਰਿਹਾ, ਤੇ ਅਸੀਂ ਫਿਰ ਵੀ ਮਾੜਾ ਕੰਮ ਨਹੀਂ ਕਰ ਸਕਦੇ। ਚੋਰ ਦੇ ਮਗਰ ਕੋਈ ਆਦਮੀ ਲੱਗਿਆ ਹੋਵੇ ਨਾ, ਉਹਨੂੰ ਪਤਾ ਵੀ ਮੇਰੇ ਮਗਰ ਲੱਗਿਆ ਹੋਇਆ, ਚੋਰ ਆਦਮੀ ਕਦੇ ਚੋਰੀ ਨਹੀਂ ਕਰਦਾ, ਤੇ ਜੇ ਮਨ ਤੇ ਵੀ ਪਹਿਰਾ ਰੱਖਿਆ ਜਾਵੇ ਨਾ ਤੇ ਫਿਰ ਮਨ ਵੀ ਮਾੜੇ ਕੰਮ ਤੋਂ ਬਚਦਾ। ਇਸੇ ਲਈ ਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜੇ ਮਨ ਦੇ ਵਿੱਚ ਨਿਰਮਲ ਪੈ ਪ੍ਰਵੇਸ਼ ਹੋ ਜਾਵੇ ਤੇ ਫਿਰ ਇਹ ਮਨ ਡਰਨ ਲੱਗ ਜਾਂਦਾ ਮਾੜੇ ਕੰਮਾਂ ਤੋਂ, ਵਡਭਾਗ ਵਸਿਆ ਮਨ ਆਏ। ਪਰ ਹਜ਼ੂਰ ਕਹਿੰਦੇ ਜਿਹੜਾ ਇਹ ਵਾਹਿਗੁਰੂ ਦਾ ਨਿਰਮਲ ਪੈ ਹੈ ਇਹ ਵੱਡਿਆਂ ਭਾਗਾਂ ਦੇ ਨਾਲ ਆ ਕੇ ਮਨ ਦੇ ਵਿੱਚ ਵਸਿਆ ਹੈ।
ਪੈ ਪਿਆ ਮਨ ਵਸ ਹੋਆ ਹੋ ਮੈਂ ਸ਼ਬਦ ਜਲਾਏ।
ਲੋ ਜਦੋਂ ਵਾਹਿਗੁਰੂ ਦਾ ਅਥਵਾ ਗੁਰੂ ਦਾ ਪੈ ਮਨ ਵਿੱਚ ਪ੍ਰਵੇਸ਼ ਹੋਇਆ ਇਹਦੇ ਨਾਲ ਹੀ ਮਨ ਵਸ ਵਿੱਚ ਹੋਇਆ। ਜਿੰਨਾ ਚਿਰ ਮਨ ਵਿੱਚ ਡਰਨਾ ਨਾ ਹੋਵੇ ਤੇ ਓਨਾ ਚਿਰ ਇਹ ਮਨ ਵਸ ਵਿੱਚ ਨਹੀਂ ਆ ਸਕਦਾ। ਤੇ ਪੈ ਹੋਣਾ ਚਾਹੀਦਾ ਗੁਰੂ ਦਾ, ਪੈ ਹੋਣਾ ਚਾਹੀਦਾ ਪਰਮੇਸ਼ਰ ਦਾ। ਜਦੋਂ ਗੁਰੂ ਤੇ ਪਰਮੇਸ਼ਰ ਦਾ ਪੈ ਸਾਡੇ ਮਨ ਦੇ ਵਿੱਚ ਵਸ ਜਾਵੇ ਤੇ ਫਿਰ ਇਹ ਮਨ ਵਸ ਵਿੱਚ ਹੁੰਦਾ ਹੈ। ਹਉਮੈ ਸ਼ਬਦ ਜਲਾਏ, ਹਜ਼ੂਰ ਕਹਿੰਦੇ ਨੇ ਵੀ ਗੁਰੂ ਕੇ ਸ਼ਬਦ ਦੁਆਰਾ ਫਿਰ ਇਹ ਹਉਮੈ ਨੂੰ ਵੀ ਸਾੜ ਦਿੰਦਾ ਹੈ।
ਸਚਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ, ਅਸਲੀ ਉਹੀ ਨਿਰਮਲੇ ਨਿਰਮਲ ਜੀਵਨ ਵਾਲੇ ਬਣੇ ਨੇ, ਉਹੀ ਉੱਚੇ ਸੁੱਚੇ ਜੀਵਨ ਵਾਲੇ, ਪਵਿੱਤਰ ਜੀਵਨ ਵਾਲੇ ਮਹਾਂਪੁਰਖ ਬਣੇ ਨੇ। ਜੋਤੀ ਜੋਤ ਮਿਲਾਏ, ਫਿਰ ਉਹਨਾਂ ਦੀ ਜੋਤ ਨੂੰ ਵਾਹਿਗੁਰੂ ਆਪਣੀ ਜੋਤ ਵਿੱਚ ਮਿਲਾ ਲੈਂਦਾ ਹੈ।
ਸਤਿਗੁਰ ਮਿਲਿਆ ਨਾ ਉਪਾਇਆ ਨਾਨਕ ਸੁਖ ਸਮਾਏ।
ਫਿਰ ਇਹ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਹਜ਼ੂਰ ਕਹਿੰਦੇ ਸਤਿਗੁਰੂ ਦੇ ਨਾਲ ਮਿਲ ਕੇ ਅਸੀਂ ਨਾਮ ਨੂੰ ਪ੍ਰਾਪਤ ਕੀਤਾ, ਤੇ ਨਾਮ ਨੂੰ ਪ੍ਰਾਪਤ ਕਰਕੇ ਨਾਨਕ ਸੁਖ ਸਮਾਏ। ਹਜ਼ੂਰ ਕਹਿੰਦੇ ਅਸੀਂ ਸੁਖ ਦੇ ਵਿੱਚ ਲੀਨ ਹੋ ਗਏ, ਕਿਉਂਕਿ ਨਾਮ ਦੁਆਰਾ ਹੀ ਸੁਖ ਦੇ ਵਿੱਚ ਲੀਨ ਹੋਇਆ ਜਾਂਦਾ। ਨਾਮ ਤੋਂ ਬਿਨਾਂ ਆਤਮਕ ਸੁਖ ਅਤੇ ਨਾਮ ਤੋਂ ਬਿਨਾਂ ਅਧਿਆਤਮਕ ਸੁਖ ਉਹ ਵੀ ਕਦੇ ਕਿਸੇ ਨੂੰ ਨਹੀਂ ਮਿਲ ਸਕਦਾ, ਤੇ ਨਾਮ ਸਤਿਗੁਰੂ ਤੋਂ ਮਿਲਦਾ ਹੈ, ਤੇ ਸਤਿਗੁਰੂ ਨੇ ਮਰਿਆਦਾ ਇਹ ਬਣਾਈ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੋ। ਪੰਜ ਪਿਆਰੇ ਹੀ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਨਾਮ ਦ੍ਰਿੜ ਕਰਵਾਉਂਦੇ ਨੇ, ਤੇ ਜਿਹੜਾ ਉਸ ਗੁਰੂ ਦੀ ਦੱਸੀ ਮਰਿਆਦਾ ਅਨੁਸਾਰ ਨਾਮ ਦੀ ਕਮਾਈ ਕਰਦਾ ਹੈ ਫਿਰ ਉਹ ਆਤਮਕ ਸੁਖ ਦੇ ਵਿੱਚ ਲੀਨ ਹੋ ਜਾਂਦਾ ਹੈ।
ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ।
ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ ਬਈ ਆਹ ਜਿਹੜੇ ਦੁਨੀਆਂ ਦੇ ਭੂਪਤ ਅਰਥ ਹੈ ਭੂਪਤ ਭੂ ਧਰਤੀ ਦੇ ਪਤੀ ਮਾਲਕ ਰਾਜੇ ਨੇ ਤੇ ਜਿਹੜੇ ਰਾਣੇ ਛੋਟੇ ਰਜਵਾੜੇ ਨੇ ਤੇ ਹੋਰ ਜਿੰਨੇ ਵੀ ਮਾਇਆ ਦੇ ਰੰਗ ਨੇ ਦਿਨ ਚਾਰ ਸੁਹਾਵਣਾ ਇਹ ਚਾਰ ਕ ਦਿਨ ਹੀ ਸੁਹਾਵਣੇ ਲੱਗਦੇ ਨੇ ਤਨ ਜੋਬਨ ਅਰ ਫੁੱਲੜਾ ਨਠੀ ਅੜੇ ਦਿਨ ਚਾਰ ਇਹ ਜਿਹੜੇ ਤਨ ਹੈ ਜਵਾਨੀ ਹੈ ਇਹ ਤੇ ਚਾਰ ਦਿਨਾਂ ਦੇ ਪ੍ਰਾਹੁਣੇ ਨੇ ਜਿਵੇਂ ਮੌਸਮੀ ਫੁੱਲ ਹੁੰਦੇ ਨੇ ਨਾ ਸਤਿਗੁਰੂ ਕਹਿੰਦੇ ਨੇ ਸਭ ਫੁੱਲਾਂ ਕੀ ਬਾਗਾਤ ਇਹ ਸਾਰੀ ਇੱਕ ਫੁੱਲਾਂ ਦੀ ਫੁਲਵਾੜੀ ਹੈ ਮੌਸਮੀ ਫੁੱਲ ਖਿੜੇ ਹੋਏ ਨੇ ਇਹ ਜਿੰਨੇ ਰਾਜੇ ਨੇ ਰਜਵਾੜੇ ਨੇ ਤੇ ਮਾਇਆ ਦੇ ਰੰਗ ਨੇ ਇਹ ਚਾਰ ਦਿਨ ਹੀ ਸੁਹਾਵਣੇ ਲੱਗਦੇ ਹਨ
ਇਹ ਮਾਇਆ ਰੰਗ ਕਸੁੰਬ ਖਿਨ ਮੈਂ ਲੈ ਜਾਵਣਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਮਾਇਆ ਦਾ ਰੰਗ ਹੈ ਇਹ ਕਸੁੰਬੀ ਰੰਗ ਹੈ ਕਸੁੰਬ ਦਾ ਰੰਗ ਕੱਚਾ ਰੰਗ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ ਦੋ ਕਿਸਮ ਦੇ ਰੰਗ ਮਸ਼ਹੂਰ ਸਨ ਇੱਕ ਮਜੀਠ ਦਾ ਰੰਗ ਤੇ ਦੂਸਰਾ ਕੁਸੁੰਬ ਦਾ ਰੰਗ ਮਜੀਠ ਦਾ ਰੰਗ ਪੱਕਾ ਹੁੰਦਾ ਸੀ ਤੇ ਕੁਸੁੰਬ ਦਾ ਰੰਗ ਕੱਚਾ ਹੁੰਦਾ ਸੀ ਤੇ ਗੁਰੂ ਮਹਾਰਾਜ ਨੇ ਨਾਮ ਦੇ ਰੰਗ ਨੂੰ ਮਜੀਠੀ ਰੰਗ ਦੇ ਨਾਲ ਤਸ਼ਬੀਹ ਦਿੱਤੀ ਹੈ ਤੇ ਮਾਇਆ ਦੇ ਰੰਗ ਨੂੰ ਕੁਸੁੰਬ ਦੇ ਨਾਲ ਕੁਸੁੰਬੀ ਰੰਗ ਦੇ ਨਾਲ ਤਸ਼ਬੀਹ ਦਿੱਤੀ ਹੈ ਇਹ ਮਾਇਆ ਰੰਗ ਕੁਸੁੰਬ ਇਹ ਮਾਇਆ ਦਾ ਰੰਗ ਕੁਸੁੰਬੀ ਰੰਗ ਵਰਗਾ ਹੈ ਖਿਨ ਮੈਂ ਲੈ ਜਾਵਣਾ ਇਹ ਤੇ ਭਾਈ ਖਿਨ ਦੇ ਵਿੱਚ ਹੀ ਲੈ ਜਾਂਦਾ ਹੈ ਜਿਹੜਾ ਮਾਇਆ ਦਾ ਰੰਗ ਹੈ ਨਾ ਇਹ ਤੇ ਬਹੁਤ ਛੇਤੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਪਤਾ ਨੀ ਕਦੋਂ ਲੈ ਜਾਂਦਾ ਹੈ
ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ
ਲੋ ਹਜ਼ੂਰ ਕਹਿੰਦੇ ਨੇ ਦੇਖ ਲੋ ਮਨੁੱਖ ਮਾਇਆ ਇਕੱਠੀ ਕਰਨ ਵਾਸਤੇ ਕਿੰਨੇ ਪਾਪ ਕਰਦੇ ਪਾਪ ਤੋਂ ਮੁਰਾਦ ਹੈ ਝੂਠ ਬੋਲਣਾ ਘੱਟ ਤੋਲਣਾ ਧੋਖਾ ਕਰਨਾ ਕਿਸੇ ਦਾ ਹੱਕ ਮਾਰਨਾ ਸਾਰੀਆਂ ਚੀਜ਼ਾਂ ਪਾਪ ਨਾਲ ਸੰਬੰਧ ਰੱਖਦੀਆਂ ਨੇ ਤੇ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਸੰਕੇਤ ਦਿੱਤਾ ਹੈ ਪਾਪਾਂ ਬਾਝੋ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ ਬਹੁਤੀ ਮਾਇਆ ਜਿਹੜੀ ਲੋਕ ਇਕੱਠੀ ਕਰਦੇ ਨੇ ਉਹ ਬਿਨਾਂ ਪਾਪਾਂ ਤੋਂ ਨਹੀਂ ਹੁੰਦੀ ਕਿਸੇ ਦਾ ਹੱਕ ਤੇ ਮਾਰਨਾ ਪੈਂਦਾ ਹੈ ਝੂਠ ਤੇ ਬੋਲਣਾ ਹੀ ਪੈਂਦਾ ਝੂਠ ਬੋਲਣਾ ਹੀ ਮਹਾਂਪਾਪ ਗਿਣਿਆ ਗਿਆ ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਮਾਇਆ ਇਕੱਠੀ ਕਰਨ ਵਾਸਤੇ ਮਨੁੱਖ ਬੜੇ ਬੜੇ ਪਾਪ ਕਰਦਾ ਗੁਨਾਹ ਕਰਦਾ ਚਲਦਿਆਂ ਨਾਲ ਨਾ ਚੱਲੇ ਪਰ ਇਹ ਮਾਇਆ ਜਾਣਦੇ ਸਮੇਂ ਕਿਸੇ ਦੇ ਨਾਲ ਨਹੀਂ ਜਾਂਦੀ ਤੇ ਮਾਇਆ ਇੱਥੇ ਰਹਿ ਜਾਂਦੀ ਹੈ ਤੇ ਜਿਹੜੇ ਇਸ ਮਾਇਆ ਲਈ ਮਨੁੱਖ ਨੇ ਪਾਪ ਕੀਤੇ ਨੇ ਸਿਰ ਪਾਪ ਲੈ ਜਾਵਣਾ ਉਹ ਆਪਣੇ ਸਿਰ ਤੇ ਪਾਪਾਂ ਨੂੰ ਲੈ ਜਾਂਦਾ ਹੈ ਮਾਇਆ ਇੱਥੇ ਰਹਿ ਜਾਂਦੀ ਹੈ
ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਕਾਲ ਨੇ ਇਸ ਮਨੁੱਖ ਨੂੰ ਪਕੜ ਕੇ ਅੱਗੇ ਤੋਰਿਆ ਪਾਪ ਸਾਡੇ ਸਰੀਰ ਵਿੱਚ ਜਿਹੜੀ ਰੂਹ ਹੈ ਜੀਵ ਆਤਮਾ ਹੈ ਉਹਨੂੰ ਕੱਢ ਕੇ ਅੱਗੇ ਤੋਰਿਆ ਤਾਂ ਖਰਾ ਡਰਾਵਣਾ ਉਸ ਵੇਲੇ ਬਹੁਤ ਭਿਆਨਕ ਸੀਨ ਹੁੰਦਾ ਹੈ ਭਾਵ ਜਦੋਂ ਕੋਈ ਮਨੁੱਖ ਮਰਦਾ ਹੈ ਜਮਦੂਤ ਉਸਨੂੰ ਜੰਜੀਰ ਪਾ ਕੇ ਮੁਸ਼ਕਾਂ ਬੰਨ ਕੇ ਅੱਗੇ ਤੋਰਦੇ ਨੇ ਤੇ ਉਸ ਵੇਲੇ ਉਹ ਬਹੁਤ ਡਰਾਉਣਾ ਦ੍ਰਿਸ਼ ਦਿਖਾਈ ਦਿੰਦਾ ਇਹ ਤੇ ਕੁਝ ਇਸ ਤਰ੍ਹਾਂ ਦੀ ਗੱਲ ਹੀ ਹੈ ਜਿਵੇਂ ਕੋਈ ਚੋਰ ਹੋਵੇ ਡਾਕੂ ਹੋਵੇ ਕਾਤਲ ਹੋਵੇ ਤੇ ਜਦੋਂ ਪੁਲਿਸ ਉਹਨੂੰ ਪਕੜਨ ਵਾਸਤੇ ਆਉਂਦੀ ਹੈ ਹੱਥ ਕੜੀਆਂ ਲੱਗਦੀਆਂ ਨੇ ਤੇ ਫਿਰ ਉਹਨੂੰ ਸਾਰਿਆਂ ਦੇ ਵਿੱਚ ਜਦੋਂ ਲਿਜਾਂਦੇ ਨੇ ਤੇ ਸਾਰੇ ਲੋਕ ਖੜ ਖੜ ਕੇ ਹੈਰਾਨ ਹੁੰਦੇ ਨੇ ਮੂੰਹ ਵਿੱਚ ਉਂਗਲਾਂ ਪਾਉਂਦੇ ਨੇ ਇਸੇ ਤਰ੍ਹਾਂ ਜਦੋਂ ਇਹ ਜਮਕਾਲ ਨੇ ਪਕੜ ਕੇ ਜੀਵ ਨੂੰ ਅੱਗੇ ਤੋਰਿਆ ਤੇ ਉਸ ਵੇਲੇ ਬਹੁਤ ਭਿਆਨਕ ਦ੍ਰਿਸ਼ ਹੋਵੇਗਾ
ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਿਹੜਾ ਬੀਤਿਆ ਹੋਇਆ ਸਮਾਂ ਹੈ ਉਹ ਕਦੇ ਹੱਥ ਵਿੱਚ ਨਹੀਂ ਆਉਂਦਾ ਕਿਉਂਕਿ ਜਿਹੜੇ ਮਨੁੱਖ ਨੇ ਪਾਪ ਕੀਤੇ ਨੇ ਨਾ ਉਹਨਾਂ ਦਾ ਫਲ ਉਸ ਵੇਲੇ ਭੋਗਣਾ ਪੈਂਦਾ ਹੈ ਉਹ ਵੇਲਾ ਬੀਤਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ ਫਿਰ ਪਛਤਾਵਣਾ ਜਦੋਂ ਆਪਣੇ ਕੀਤੇ ਪਾਪਾਂ ਦੀ ਸਜ਼ਾ ਮਿਲੀ ਉਸ ਵੇਲੇ ਭਾਈ ਫਿਰ ਜੀਵ ਨੂੰ ਪਛਤਾਉਣਾ ਪੈਂਦਾ ਭਾਵ ਸਾਨੂੰ ਹਰ ਕੰਮ ਸੋਚ ਸਮਝ ਕੇ ਕਰਨਾ ਚਾਹੀਦਾ ਪਰਮੇਸ਼ਰ ਨੇ ਮਨੁੱਖ ਨੂੰ ਦਿਮਾਗ ਦਿੱਤਾ ਅਕਲ ਦਿੱਤੀ ਹੈ ਕਾਹਦੇ ਲਈ ਵੀ ਇਹ ਪਹਿਲਾਂ ਸੋਚ ਸਕੇ ਜਿਸ ਮਨੁੱਖ ਨੇ ਆਪਣੀ ਅਕਲ ਦੀ ਵਰਤੋਂ ਨਹੀਂ ਕਰਨੀ ਤੇ ਫਿਰ ਪਸ਼ੂ ਤੇ ਮਨੁੱਖ ਵਿੱਚ ਫਰਕ ਵੀ ਇੰਨਾ ਹੀ ਹੈ ਪਸ਼ੂ ਆਪਣੀ ਅਕਲ ਦੀ ਵਰਤੋਂ ਨਹੀਂ ਕਰਦਾ ਉਹਦੇ ਕੋਲੇ ਗਿਆਨ ਨਹੀਂ ਉਹਦੇ ਕੋਲੇ ਵਿਵੇਕ ਸ਼ਕਤੀ ਨਹੀਂ ਉਹਦੇ ਕੋਲੇ ਦਿਮਾਗ ਨਹੀਂ ਮਨੁੱਖ ਵਰਗਾ ਪਸ਼ੂ ਜੋ ਕਰਨਾ ਉਹ ਆਪਣੇ ਸੁਭਾਅ ਦੇ ਅਨੁਸਾਰ ਕਰਦਾ ਰਹਿੰਦਾ ਪਰ ਮਨੁੱਖ ਉਹ ਆਪਣੇ ਅਕਲ ਤੇ ਦਿਮਾਗ ਨੂੰ ਵਰਤ ਕੇ ਸਹੀ ਕੰਮ ਤੇ ਮਾੜੇ ਕੰਮ ਦੀ ਚੋਣ ਕਰ ਸਕਦੇ ਇਹੀ ਤੇ ਮਨੁੱਖ ਤੇ ਪਸ਼ੂ ਵਿੱਚ ਅੰਤਰ ਹੈ ਕਿਸੇ ਵਿਦਵਾਨ ਨੇ ਲਿਖਿਆ ਹੈ, ਕੁਝ ਆਦਤਾਂ ਮਨੁੱਖ ਤੇ ਪਸ਼ੂ ਦੀਆਂ ਇੱਕ ਬਰਾਬਰ ਨੇ। ਨਿੰਦਰਾ ਭੋਜਨ ਭੋਗ ਪਏ ਇਹ ਪਸ਼ ਪੁਰਖ ਸਮਾਨ। ਨਿੰਦਰਾ ਸੌਂ ਜਾਣਾ, ਆਰਾਮ ਕਰਨਾ, ਇਹ ਮਨੁੱਖ ਵੀ ਸੌਂ ਲੈਂਦਾ ਤੇ ਪਸ਼ੂ ਵੀ ਸੌਂ ਲੈਂਦਾ, ਇਹ ਗੱਲ ਬਰਾਬਰੀ ਹੈ। ਦੂਸਰੇ ਨੰਬਰ ਤੇ ਭੋਜਨ ਦੀ ਗੱਲ ਹੈ, ਆਹਾਰ ਦੀ ਗੱਲ ਹੈ। ਮਨੁੱਖ ਵੀ ਪੇਟ ਭਰ ਲੈਂਦਾ ਕੁਛ ਖਾ ਕੇ ਤੇ ਪਸ਼ੂ ਵੀ ਆਪਣਾ ਪੇਟ ਭਰ ਲੈਂਦਾ, ਇਹ ਵੀ ਗੱਲ ਬਰਾਬਰੀ ਹੈ। ਨਿੰਦਰਾ ਭੋਜਨ ਭੋਗ ਤੀਸਰੇ ਨੰਬਰ ਤੇ ਆ ਜਾਂਦੀ ਹੈ ਭੋਗ ਦੀ ਗੱਲ। ਵਿਸ਼ੇ ਮਨੁੱਖ ਵੀ ਭੋਗ ਲੈਂਦਾ ਤੇ ਪਸ਼ੂ ਵੀ ਭੋਗ ਲੈਂਦੇ ਨੇ, ਇਹ ਵੀ ਬਰਾਬਰੀ ਗੱਲ ਹੈ। ਤੇ ਪੈ ਚੌਥੇ ਨੰਬਰ ਤੇ ਪੈ ਦੀ ਗੱਲ ਹੈ ਵੀ ਜਿਹੜਾ ਮਨੁੱਖ ਵੀ ਤਕੜੇ ਤੋਂ ਡਰਦਾ, ਮਾੜੇ ਨੂੰ ਡਰਾਉਂਦਾ, ਇਸੇ ਤਰ੍ਹਾਂ ਪਸ਼ੂ ਦਾ ਸੁਭਾਵ ਹੈ। ਇਹ ਸਾਰੀਆਂ ਗੱਲਾਂ ਪਸ਼ੂ ਤੇ ਮਨੁੱਖ ਦੀਆਂ ਇੱਕ ਬਰਾਬਰ ਨੇ। ਵਿਚਾਰ ਕੇ ਦੇਖੋ, ਮਨੁੱਖ ਵੀ ਸੌਂ ਲੈਂਦਾ, ਪਸ਼ੂ ਵੀ ਸੌਂ ਲੈਂਦਾ, ਮਨੁੱਖ ਵੀ ਪੇਟ ਭਰ ਲੈਂਦਾ, ਪਸ਼ੂ ਵੀ ਭਰ ਲੈਂਦਾ, ਮਨੁੱਖ ਵੀ ਵਿਸ਼ਿਆਂ ਦੇ ਸੁੱਖ ਭੋਗਦਾ ਤੇ ਪਸ਼ੂ ਪੰਛੀ ਵੀ ਭੋਗੀ ਜਾਂਦੇ ਨੇ, ਤੇ ਮਨੁੱਖ ਵੀ ਡਰਦਾ ਤੇ ਪਸ਼ੂ ਪੰਛੀ ਵੀ ਇੱਕ ਦੂਸਰੇ ਤੋਂ ਡਰਦੇ ਰਹਿੰਦੇ ਨੇ, ਇਹ ਚਾਰੇ ਗੱਲਾਂ ਇੱਕ ਬਰਾਬਰ ਨੇ। ਫਿਰ ਮਨੁੱਖ ਦੀ ਵਿਸ਼ੇਸ਼ਤਾ ਕਿਹੜੀ ਗੱਲ ਦੀ ਹੈ? ਉਹ ਹੈ ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਮਨੁੱਖ ਨੂੰ ਇਹ ਗਿਆਨ ਦੀ ਹੀ ਵਿਸ਼ੇਸ਼ਤਾ ਹੈ, ਬੁੱਧੀ ਦੀ, ਅਕਲ ਦੀ ਹੀ ਇੱਕ ਮਨੁੱਖ ਦੀ ਇੱਕ ਵਿਲੱਖਣਤਾ ਹੈ। ਜੇ ਮਨੁੱਖ ਦੇ ਕੋਲੇ ਗਿਆਨ ਨਾ ਹੋਵੇ ਤੇ ਫਿਰ ਇਹ ਪਸ਼ੂ ਹੀ ਹੈ। ਇਸ ਲਈ ਆਪਣੇ ਗਿਆਨ ਤੋਂ, ਅਕਲ ਤੋਂ, ਦਿਮਾਗ ਤੋਂ ਕੰਮ ਲੈਣਾ ਚਾਹੀਦਾ, ਪਸ਼ੂਆਂ ਵਾਂਗ ਨਹੀਂ। ਸਾਨੂੰ ਆਪਣਾ ਜੀਵਨ ਬਸਰ ਕਰਨਾ ਚਾਹੀਦਾ। ਸਤਿਗੁਰੂ ਦੇ ਬਚਨ ਨੇ ਸਾਡੀ ਹਾਲਤ ਉਹ ਬਣੀ ਹੋਈ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤੀ ਤਾਂ ਮਨੁੱਖ ਹੈ, ਅਸੀਂ ਕਹਿੰਦੇ ਅਸੀਂ ਮਨੁੱਖ ਹਾਂ, ਮਨੁੱਖ ਸਾਰੀਆਂ ਜੂਨਾਂ ਦਾ ਬਾਦਸ਼ਾਹ ਹੈ, ਪਰ ਕੰਮ ਪਸ਼ੂਆਂ ਵਾਲੇ ਕਰੀ ਜਾਂਦੇ ਹਾਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਮਨੁੱਖ ਹੈ, ਕੰਮ ਪਸ਼ੂਆਂ ਵਾਲੇ ਅਸੀਂ ਕਰ ਰਹੇ ਹਾਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਫਿਰ ਉਹ ਬੀਤਿਆ ਵੇਲਾ ਹੱਥ ਨਹੀਂ ਆਉਣਾ, ਫਿਰ ਉਸ ਤੋਂ ਬਾਅਦ ਪਛਤਾਉਣਾ ਪਵੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਵਿਚਾਰਿਆ, ਇਹਨਾਂ ਨੂੰ ਪੱਲੇ ਬੰਨੀਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ, ਉਹ ਵੇਲਾ ਹੱਥ ਨ ਆਵੇ ਫਿਰ ਪਛਤਾਵਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।